ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਬਹੁਤ ਜਨਮ ਵਿਛਰੇ ਥੇ ਮਾਧੋ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਨਾਏ ਜੀਓ ਆਸਾ ਰੱਖੀ ਚਿਤ ਮੈਂ ਸਭੋ ਦੁੱਖ ਗਵਾਏ ਜੀਓ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਉਂਦੇ ਹੁਣ ਨਾ ਵਿਛੋੜੀ ਦਾਤਿਆ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਉਂਦੇ ਹੁਣ ਨਾ ਵਿਛੋੜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਦੇ ਵਿੱਚ ਸਜੀ ਹੋਈ ਸਾਧ ਸੰਗਤ ਸਰਵ ਮਾਈ ਭਾਈ ਵੀਰ ਬਜ਼ੁਰਗ ਸਰਵ ਨਾਨਕ ਨਾਮ ਲੇਵਾ ਸਰਵ ਧਰਮਾਂ ਕੇ ਸੁਨੇਹੀਓ ਸਰਬ ਸਤਸੰਗੀਓ ਗੁਰੂ ਪਿਆਰਿਓ ਗੁਰੂ ਸਵਾਰਿਓ ਗੁਰੂ ਸ਼ਬਦ ਗੁਰੂ ਚਰਨਾਂ ਦਾ ਧਿਆਨ ਧਰੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਸਿਰ ਝੁਕਾਓ ਅਤੇ ਹਾਜ਼ਰੀ ਲਵਾਓ ਅਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੁਹਾਲਾ ਦੀ ਇਸ ਮਹਾਨ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀਆਂ ਮਹਾਨ ਰਹਿਮਤਾਂ ਦਾ ਸਦਕਾ ਨਗਰ ਨਿਵਾਸੀਆਂ ਦਾ ਉੱਦਮ ਉਪਰਾਲਾ ਸਾਲਾਨਾ ਸਮਾਗਮ ਆਰੰਭਤਾ ਤੋਂ ਲੈ ਕੇ ਸੰਪੂਰਨ ਤਾਈਆਂ ਵੱਲ ਜਾ ਰਿਹਾ ਹੈ। ਸੰਪੂਰਨ ਤਾਈਆਂ ਦਾ ਆਨੰਦ ਮਾਨਣ ਵਾਲਿਓ ਆਪ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਹੋ। ਸਰਬੱਤ ਨੂੰ ਨਗਰ ਨਿਵਾਸੀਆਂ ਵੱਲੋਂ ਜੀ ਆਇਆਂ। ਆਪ ਜੀ ਨੇ ਆਏ ਜਥਿਆਂ ਪਾਸੋਂ ਆਏ ਮਹਾਂਪੁਰਖਾਂ ਪਾਸੋਂ ਜਥੇਦਾਰ ਬਾਬਾ ਮੇਜਰ ਸਿੰਘ ਦੇ ਪਾਸੋਂ ਮਹਾਨ ਇਤਿਹਾਸਕ ਵਿਚਾਰਾਂ ਸਰਵਣ ਕੀਤੀਆਂ। ਥੋੜ੍ਹਾ ਟਾਈਮ ਹੋਰ ਹੈ, ਜਿੱਥੇ ਜਿੱਥੇ ਵੀ ਬੈਠੇ ਹੋ ਨਾ ਬਿਲਕੁਲ ਸਾਵਧਾਨ ਹੋ ਕੇ ਆਪਣੇ ਕੰਨ ਸਪੀਕਰ ਦੀ ਆਵਾਜ਼ ਵੱਲ ਜੋੜ ਲਓ, ਆਪਣਾ ਧਿਆਨ ਗੁਰੂ ਦੇ ਚਰਨਾਂ ਵੱਲ ਜੋੜ ਲਓ, ਆਪਣੀ ਸੁਰਤ ਬਿਰਤ ਨੂੰ ਸ਼ਬਦ ਵੱਲ ਜੋੜ ਲਓ। ਜਿੱਥੇ ਮਰਜ਼ੀ ਬੈਠੇ ਹੋ, ਜੇ ਗੁਰਬਾਣੀ ਦੀ ਆਵਾਜ਼ ਬਾਹਰ ਰੋਡ ਦੇ ਉੱਤੇ ਸੜਕ ਦੇ ਉੱਤੇ ਮਿਲ ਰਹੀ ਹੈ ਤਾਂ ਉੱਥੇ ਹੀ ਇਹਦੇ ਨਾਲ ਧਿਆਨ ਜੋੜ ਲਓ। ਜੇ ਘਰ ਵਿੱਚ ਬੈਠਿਆਂ ਨੂੰ ਇਹ ਆਵਾਜ਼ ਸੁਣ ਰਹੀ ਹੈ ਤਾਂ ਉੱਥੋਂ ਹੀ ਤਾਰ ਜੋੜ ਲਓ। ਜੇ ਲੰਗਰਾਂ ਦੇ ਵਿੱਚ ਸੁਣ ਰਹੀ ਹੈ ਤਾਂ ਉੱਥੋਂ ਹੀ ਤਾਰ ਜੋੜ ਲਓ। ਜੇ ਜੋੜਿਆਂ ਘੋੜਿਆਂ ਦੇ ਵਿੱਚ ਸੁਣ ਰਹੀ ਹੈ ਤਾਂ ਉੱਥੋਂ ਹੀ ਆਪਣੀ ਤਾਰ ਸ਼ਬਦ ਵੱਲ ਜੋੜ ਲਓ। ਕਿਤੇ ਵੀ ਕੋਈ ਬੈਠਾ ਹੈ, ਕਿਤੇ ਵੀ ਕੋਈ ਸੇਵਾ ਵਿੱਚ ਲੱਗਿਆ ਹੈ, ਗੱਲ ਤਾਂ ਸਿਰਫ ਤਾਰ ਜੋੜਨ ਦੀ ਹੈ। ਇਹ ਕੋਈ ਇਹੋ ਜਿਹਾ ਟਰਾਂਸਫਾਰਮ ਨਹੀਂ ਹੈ ਜਿੱਥੇ ਤਾਰ ਜੋੜਾਂਗੇ ਪਤਾ ਨਹੀਂ ਘਰ ਲਾਈਟ ਹੋਵੇ ਕਿ। ਇਹ ਕੋਈ ਇਹੋ ਜਿਹੀ ਸਾਧ ਸੰਗਤ ਜਗ੍ਹਾ ਨਹੀਂ ਹੈ ਜਿੱਥੇ ਤਾਰ ਜੋੜਾਂਗੇ ਪਤਾ ਨਹੀਂ ਘਰ ਚਾਨਣ ਹੋਵੇ ਕਿ। ਹਾਂ, ਇੱਥੇ ਤਾਂ ਤਾਰ ਜੋੜਨ ਦੀ ਲੋੜ ਹੈ, ਚਾਨਣ ਹੋਵੇਗਾ ਹੀ ਹੋਵੇਗਾ। ਸ਼ਰਧਾ ਦੇ ਬਲਬ ਜਗ ਪੈਣਗੇ ਅਤੇ ਸਾਧ ਸੰਗਤ ਜੀ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚੋਂ ਹਨੇਰਾ ਦੂਰ ਹੋ ਜਾਏਗਾ ਅਤੇ ਹਿਰਦੇ 'ਚ ਚਾਨਣ ਪ੍ਰਕਾਸ਼ ਹੋ ਜਾਏਗਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਹੀ ਹੈ ਜਿਹੜੀ ਹਿਰਦੇ ਦੇ ਵਿੱਚ ਚਾਨਣ ਕਰ ਸਕਦੀ ਹੈ। ਇਹ ਲਾਈਟਾਂ ਬਹੁਤ ਵੱਡੀਆਂ ਵੱਡੀਆਂ ਲਾਈਆਂ, ਭਾਵੇਂ ਇਸ ਤੋਂ ਵੀ ਵੱਡੀਆਂ ਸਾਰੇ ਭਾਖੜੇ ਦੀ ਲਾਈਟ ਜਗਾ ਦਿਓ, ਉਹ ਬਾਹਰ ਤਾਂ ਚਾਨਣ ਕਰ ਸਕਦੀ ਹੈ ਪਰ ਕਿਸੇ ਦੇ ਹਿਰਦੇ ਵਿੱਚ ਇਹ ਲਾਈਟਾਂ ਕੰਮ ਨਹੀਂ ਕਰ ਸਕਦੀਆਂ। ਜਦੋਂ ਬਾਹਰ ਹਨੇਰਾ ਹੋਵੇ ਇਹਨਾਂ ਬਲਬਾਂ ਦੀ, ਇਹਨਾਂ ਟਿਊਬਾਂ ਦੀ, ਮੋਮਬੱਤੀਆਂ ਦੀ ਲੋੜ ਪੈਂਦੀ ਹੈ, ਪਰ ਜਦੋਂ ਹਿਰਦੇ ਦੇ ਵਿੱਚ ਹਨੇਰਾ ਹੋਵੇ ਨਾ ਅਗਿਆਨਤਾ ਦਾ, ਫਿਰ ਇਹ ਟਿਊਬਾਂ, ਇਹ ਮੋਮਬੱਤੀਆਂ, ਇਹ ਬਲਬ, ਇਹ ਦੀਵੇ, ਸੂਰਜ ਦਾ ਪ੍ਰਕਾਸ਼ ਵੀ ਉੱਥੇ ਕੰਮ ਬੋਲੋ ਨਹੀਂ ਕਰਦਾ। ਉੱਥੇ ਸ਼ਬਦ ਦਾ ਪ੍ਰਕਾਸ਼ ਕੰਮ ਕਰਦਾ, ਬਾਣੀ ਦਾ ਪ੍ਰਕਾਸ਼ ਕੰਮ ਕਰਦਾ ਹੈ। ਤੋ ਸਾਧ ਸੰਗਤ ਬਾਹਰ ਹਨੇਰਾ ਹੋਵੇ, ਚਾਨਣ ਮਿਲ ਜਾਵੇ, ਸੱਚ ਪ੍ਰਗਟ ਹੋ ਜਾਂਦਾ ਹੈ। ਸੱਚਾਈ ਕੀ ਹੈ ਖਿਆਲ ਕਰਿਓ, ਹਨੇਰਾ ਕਿਹਨੂੰ ਕਹਿੰਦੇ ਨੇ ਅਤੇ ਚਾਨਣ ਕਿਹਨੂੰ ਕਹਿੰਦੇ ਨੇ। ਹਨੇਰਾ ਉਹਨੂੰ ਕਿਹਾ ਹੈ ਜਿਹੜਾ ਸੱਚਾਈ ਨੂੰ ਆਪਣੇ ਵਿੱਚ ਛੁਪਾ ਲੈਂਦਾ ਹੈ, ਅਤੇ ਚਾਨਣ ਉਹਨੂੰ ਕਿਹਾ ਹੈ ਜਿਹੜਾ ਸੱਚ ਨੂੰ ਪ੍ਰਗਟ ਕਰ ਦਿੰਦਾ। ਹਨੇਰੇ ਦੇ ਵਿੱਚ ਰੱਸੀ ਵੀ ਪਈ ਹੋਵੇ ਤਾਂ ਸੱਪ ਮਹਿਸੂਸ ਹੁੰਦਾ, ਸੱਪ ਹੈ ਨਹੀਂ, ਪਈ ਤਾਂ ਰੱਸੀ ਹੈ ਪਰ ਸੱਪ ਮਹਿਸੂਸ ਹੋ ਰਿਹਾ, ਹਨੇਰੇ ਦਾ ਕੰਮ ਹੈ, ਉਹਨੇ ਸੱਚ ਲੁਕੋ ਲਿਆ। ਹਨੇਰਾ ਜਿਹੜਾ ਹੁੰਦਾ ਹੈ ਉਹ ਸੱਚ ਨੂੰ ਝੂਠ ਵੀ ਬਣਾ ਦਿੰਦਾ ਹੈ ਅਤੇ ਝੂਠ ਨੂੰ ਸੱਚ ਵੀ। ਹਨੇਰੇ 'ਚ ਰੱਸੀ ਪਈ ਹੈ, ਪੰਜ ਸੱਤ ਵਲ ਪਏ ਹੋਏ ਨੇ, ਰੌਲਾ ਪਾ ਦਿੱਤਾ ਦੇਖਣ ਵਾਲੇ ਨੇ, ਸੱਪ ਹੋਏ ਸੱਪ ਹੋਏ ਸੱਪ ਹੋਏ, ਸੁਣਨ ਵਾਲੇ ਦੌੜੇ ਡਾਂਗ ਚੁੱਕ ਲਈ ਔਰ ਲਾਈਟ ਬੱਲਬ ਲੈ ਕੇ ਬੈਟਰੀ ਲੈ ਕੇ ਪਹੁੰਚੇ, ਜਿੱਥੋਂ ਬੈਟਰੀ ਕਿੱਥੇ ਆ ਬਈ ਆਓ ਦੇਖ। ਪਰ ਜਦੋਂ ਲਾਈਟ ਉਹਦੇ ਉੱਤੇ ਪੈ ਗਈ ਨਾ, ਚਾਨਣ ਉਹਦੇ ਉੱਤੇ ਪੈ ਗਿਆ ਤਾਂ ਹਨੇਰਾ ਪਰੇ ਹਟ ਗਿਆ, ਅਤੇ ਹਨੇਰੇ ਨੂੰ ਜਦੋਂ ਹਨੇਰਾ ਪਰੇ ਹੋ ਗਿਆ ਅਤੇ ਚਾਨਣ ਉੱਤੇ ਪੈ ਗਿਆ ਤਾਂ ਚਾਨਣ ਨੇ ਸੱਚ ਪ੍ਰਗਟ ਕਰ ਦਿੱਤਾ, ਕਹਿੰਦੇ ਸੱਪ ਨਹੀਂ ਇਹ ਤਾਂ। ਸੋ ਸਾਧ ਸੰਗਤ ਇਹ ਹਨੇਰੇ ਦਾ ਕੰਮ ਹੈ। ਹਨੇਰਾ ਹਮੇਸ਼ਾ ਭਰਮ ਦੇ ਵਿੱਚੋਂ ਪੈਦਾ ਹੁੰਦਾ ਹੈ, ਭਰਮ ਕਿਸੇ ਨੂੰ ਕਿਸੇ ਉੱਤੇ ਪੈ ਜਾਵੇ ਹਨੇਰਾ ਹੈ। ਅਤੇ ਸਾਧ ਸੰਗਤ ਜੀ ਹੁਣ ਹਨੇਰੇ ਨੇ ਸੱਚ ਨੂੰ ਲੁਕੋ ਲਿਆ, ਚਾਨਣ ਨੇ ਸੱਚ ਨੂੰ ਪ੍ਰਗਟ ਬੋਲੋ। ਜਦੋਂ ਕਿਸੇ ਦੇ ਹਿਰਦੇ ਦੇ ਵਿੱਚ ਹਨੇਰਾ ਹੋਵੇ ਨਾ ਅਗਿਆਨਤਾ ਦਾ, ਮਾੜਿਆਂ ਕਰਮਾਂ ਦਾ, ਅਤੇ ਸੱਚ ਨੂੰ ਲੁਕੋ ਲੈਂਦਾ, ਬੰਦੇ ਨੂੰ ਅਕਲ ਹੀ ਨਹੀਂ ਆਉਣ ਦਿੰਦਾ ਕਿ ਮੈਂ ਦੁਨੀਆਂ 'ਤੇ ਕੀ ਕਰਨਾ ਆ, ਕੀ ਕਰਦਾ ਪਿਆ, ਕੀ ਮੈਨੂੰ ਕਰਨਾ, ਸੱਚ ਲੁਕੋ ਲੈਂਦਾ। ਜਦੋਂ ਉਹ ਉਸ ਹਨੇਰੇ ਵਿੱਚ ਗੁਰਬਾਣੀ ਦਾ ਚਾਨਣ ਚਲੇ ਜਾਂਦਾ, ਸਤਸੰਗਤ ਵਿੱਚ ਆ ਜਾਵੇ, ਕੋਈ ਕਿਣਕਾ ਕੋਈ ਅੱਖਰ ਹਿਰਦੇ ਵਿੱਚ ਚਲਾ ਗਿਆ, ਮੰਨ ਗਿਆ, ਉਸਨੂੰ ਪਤਾ ਲੱਗ ਜਾਂਦਾ। ਬੜੇ ਲੋਕ ਕਹਿੰਦੇ ਨੇ, ਅਜੇ ਕੱਲ੍ਹ ਹੀ ਮੈਂ ਇੱਥੇ ਕਿਸੇ ਨਾਲ ਵਿਚਾਰ, ਕਹਿੰਦੇ ਜੀ ਅਸੀਂ ਤਾਂ ਹਨੇਰੇ 'ਚ ਹੀ ਫਿਰਦੇ ਸੀ, ਸਾਨੂੰ ਤਾਂ ਉਦੋਂ ਹੀ ਅਕਲ ਆਈ ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਤਸੰਗੀ ਬਣੇ। ਕਿਰਪਾ ਵੀ ਬਹੁਤ ਹੈ, ਰਹਿਮਤ ਵੀ ਬਹੁਤ ਹੈ, ਇਸ ਰਹਿਮਤ ਨੂੰ ਕਿਸੇ ਵੀ ਅੱਖਰਾਂ ਦੇ ਵਿੱਚ ਬਿਆਨ ਕੀਤਾ ਕੋਈ ਪੰਡਾਲ ਹੈ, ਕੋਈ ਸੰਗਤ ਦੀ ਗਿਣਤੀ ਮਿਣਤੀ ਕੋਈ ਹੈ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਿਕਾਰ ਦਾ ਕੋਈ ਅੰਤ ਹੈ? ਮੈਂ ਰਾਤ ਵੀ ਬੇਨਤੀ ਕਰਦਾ ਸੀ 20 ਸਾਲ ਪਹਿਲਾਂ, ਇਹਨਾਂ ਨਗਰਾਂ ਵਿੱਚ ਕੌਣ ਗੁਰੂ ਗ੍ਰੰਥ ਸਾਹਿਬ ਨੂੰ ਜੇ ਕੋਈ ਸਵਾਰ ਕੇ ਮੱਥਾ ਵੀ ਟੇਕਦਾ ਹੋ। 10 ਕੁ ਸਾਲ ਦਾ ਸਮਾਂ, 12 ਸਾਲ ਦਾ ਮੇਰਾ ਲੰਘ ਗਿਆ ਜਦੋਂ ਮੈਂ ਸ਼ੁਰੂ 'ਚ ਇਸ ਇਲਾਕੇ 'ਚ ਆਇਆ, ਅਤੇ ਉਦੋਂ ਵੀ ਇਹੀ ਕੁਛ ਨਜ਼ਰ ਆਇਆ ਕਿ ਬਹੁਤੀ ਗਿਣਤੀ ਲੋਕਾਂ ਉਹਨਾਂ ਦੀ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਵੀ ਨਹੀਂ ਪਤਾ। ਅਨੇਕਾਂ ਜਥਿਆਂ ਦੇ ਲਾ ਲਓ, ਅਨੇਕਾਂ ਮਹਾਂਪੁਰਖਾਂ ਦੀ ਮਹਾਨ ਦਿਨ ਰਾਤ ਮਿਹਨਤ, ਸਾਡਾ ਇਹ ਅੰਮ੍ਰਿਤਸਰ ਜ਼ਿਲ੍ਹਾ ਇਲਾਕਾ ਆ ਖਾਸ ਕਰਕੇ 10 ਸਾਲਾਂ 'ਚ 12 ਸਾਲਾਂ 'ਚ ਬਹੁਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ 'ਚ ਬਹੁਤ ਅੱਗੇ ਵਧਿਆ, ਬਹੁਤ ਅੱਗੇ ਵਧਿਆ ਹੈ। ਦੇਖ ਲਓ, ਕਿਸੇ ਨੂੰ ਸ਼ੱਕ ਹੈ ਤਾਂ ਖੋਜ ਕਰ ਲਓ, ਕਦੀ ਸਾਧ ਸੰਗਤ ਕਥਾ ਕੀਰਤਨ ਗੁਰਬਾਣੀ ਦੀਆਂ ਇਹੋ ਜਿਹੀਆਂ ਸਟੇਜਾਂ ਕਿੱਥੇ ਲੱਗਦੀਆਂ ਸੀ, ਕਿਤੇ ਇਹੋ ਜਿਹੇ ਇਕੱਠ ਕਿੱਥੇ ਹੁੰਦੇ ਸੀ, ਕਿਤੇ ਇਹੋ ਜਿਹੀ ਸਟੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿੱਥੇ ਲੱਗਦੀ ਸੀ। ਇਹ ਰਹਿਮਤਾਂ ਸਤਿਗੁਰਾਂ ਦੀਆਂ, ਬਖਸ਼ਿਸ਼ਾਂ ਸਤਿਗੁਰਾਂ ਦੀਆਂ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀਆਂ ਨੇ महापुरखां ने भुलिया नू बोलो राय पाया है, भुलिया नू राय पाया। आपां करन की आए, करदे की पए, की सानू करना। जदों किसे महापुरख ने सानू गुरबाणी दा चानण दे दिता, अखर दे दिता, आ देख भोलिया आ गुरु साहब तैनू की कह रहे ने, तू करदा की पिया। जो तू करदा पिया गुरु साहब उसनू मंजूर नहीं करदे, तू गलत चलदा पिया। आ जा चलिए गुरु साहब दे कोल। कहिंदा की करना है गुरु साहब कोल, की करना है, गया नहीं सी ना कदी बंदा। ते महापुरख कहण लगे चल चलिए गुरु साहब दे कोल। कहिंदे की करना उत्थे, की कहना गुरु साहब नू। सतगुरां दे अगे आके हथ जोड़ के खलो गए। कहिंदे मैं भी अरदास करदा ते बंदिया तू भी कर। सानू भुलिया भटकिया नू दात्या अपने चरनी लाल, भुलिया भटकिया नू अपने चरनी लाल। ਕੀਤੀ ਕਦੀ ਅਰਦਾਸ? ਜਦੋਂ ਸਤ ਪੁਰਸ਼ਾਂ ਨੇ, ਗੁਰਸਿੱਖਾਂ ਨੇ ਸਾਨੂੰ ਪਾਪੀਆਂ ਨੂੰ ਨਾਲ ਲੈ ਕੇ ਸਾਡੀ ਸਿਫਾਰਿਸ਼ ਗੁਰੂ ਦੇ ਅੱਗੇ ਕੀਤੀ, ਸਾਡੀ ਵਿਚੋਲਗਿਰੀ ਸਤਿਗੁਰਾਂ ਦੇ ਅੱਗੇ ਕੀਤੀ, ਸਾਡੀ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਦੇ ਅੱਗੇ ਜਾ ਕੇ ਬੇਨਤੀ ਕੀਤੀ, ਮੈਂ ਕਹਿੰਦਾ ਸਾਡੀ ਪਾਪੀਆਂ ਦੀ ਅਰਦਾਸ ਹੋਵੇ ਪਤਾ ਨਹੀਂ ਪ੍ਰਵਾਨ ਹੋਵੇ ਕਿ। ਜਦੋਂ ਕਮਾਈ ਵਾਲੀ ਰੂਹ ਵਿੱਚ ਵਿਚੋਲੇ ਵਿਚੋਲਗਿਰੀ ਕਰ ਦੇਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਬਿਧੀ ਚੰਦ ਵਰਗਿਆਂ ਨੂੰ ਆਪਣੇ ਚਰਨੀ ਲਾ ਕੇ ਕਿੱਥੇ ਪਹੁੰਚਾਤਾ? ਬਿਧੀ ਚੰਦ ਛੀਨਾ ਗੁਰੂ ਕਾ ਕਿੱਥੇ ਪਹੁੰਚਾਤਾ? ਸੋ ਸਾਧ ਸੰਗਤ, ਸਤ ਸੰਗਤ ਵਿੱਚ ਆਉਣ ਵਾਲਿਓ, ਮੇਰੇ ਗੁਰੂ ਨਾਨਕ ਦੀ ਗੋਦ ਵਿੱਚ ਬੈਠਣ ਵਾਲਿਓ, ਮੇਰੇ ਗੁਰੂ ਨਾਨਕ ਦੀ ਮਹਾਨ ਉੱਚੀ ਸੁੱਚੀ ਬਾਣੀ ਦੇ ਨਾਲ ਪਿਆਰ ਕਰਨ ਵਾਲਿਓ, ਸਤ ਸੰਗਤ ਵਿੱਚੋਂ ਜੋ ਮਿਲੇ ਉਹਨੂੰ ਪੱਲੇ ਬੰਨ ਕੇ ਲੈ ਜਾਓ ਤੇ ਉਹਦੀ ਕਮਾਈ ਕਰਨੀ ਸ਼ੁਰੂ ਕਰ ਦਿਓ। ਜਿਉਂ ਜਿਉਂ ਇਹ ਬੰਦਾ ਸ਼ਬਦ ਦੀ ਕਮਾਈ ਕਰਦਾ, ਗੁਰੂ ਉਪਦੇਸ਼ ਦੀ ਕਮਾਈ ਕਰਦਾ ਤੁਰਿਆ ਜਾਂਦਾ ਹੈ, ਤਿਉਂ ਤਿਉਂ ਇਸਦਾ ਜੀਵਨ ਚਮਕਣਾ ਸ਼ੁਰੂ ਹੋ ਜਾਂਦਾ। ਇਹ ਸਾਧ ਸੰਗਤ ਇਸਦਾ ਜੀਵਨ ਚਮਕਣਾ ਵਿਚਾਰ ਸ਼ੁਰੂ ਕੀਤੀ ਹੈ, ਅੱਗੇ ਕਈਆਂ ਜਨਮਾਂ ਦੇ ਵਿਛੜੇ ਹੋਣ ਨਾ ਹੈ ਕਿਸੇ ਨੂੰ ਮਹਿਸੂਸ, ਕਿਸੇ ਨੂੰ ਅਨੁਭਵ, ਕਿਸੇ ਨੂੰ ਫੀਲ ਹੁੰਦੀ ਇਹ ਗੱਲ ਕਿ ਵਾਕਿਆ ਹੀ ਅਸੀਂ ਅੱਗੇ ਕਈ ਜਨਮ ਇਹ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ। ਸਾਨੂੰ ਨਹੀਂ ਗਿਆਨ, ਚਲੋ ਜੇ ਨਹੀਂ ਗਿਆਨ ਉੱਥੇ ਤੱਕ ਸਾਡੀ ਪਹੁੰਚ ਨਹੀਂ ਕਿ ਅਸੀਂ ਪਿਛਲੇ ਜਨਮ 'ਚ ਕਿੱਥੇ ਸੀ, ਕਿੰਨੇ ਜਨਮ ਹੋ ਗਏ ਸਾਨੂੰ ਭਟਕਦਿਆਂ ਨੂੰ, ਜੇ ਸਾਡੀ ਉੱਥੇ ਤੱਕ ਪਹੁੰਚ ਹੈ ਨਹੀਂ ਨਾ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਵਿਸ਼ਵਾਸ ਕਰ ਲੈਣਾ ਚਾਹੀਦਾ, ਬਾਣੀ 'ਤੇ ਵਿਸ਼ਵਾਸ ਕਰ ਲੈਣਾ ਚਾਹੀਦਾ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ, ਆ ਦੇਖੋ ਮਹਾਰਾਜ ਕਹਿੰਦੇ ਬੜੇ ਯੁੱਗਾਂ ਬਾਅਦ ਤੈਨੂੰ ਮਨੁੱਖਾ ਸਰੀਰ ਮਿਲੇ, ਬੜੇ ਯੁੱਗਾਂ ਬਾਅਦ ਹੁਣ ਤੇਰੀ ਮਰਜ਼ੀ ਹੈ ਕਿ ਇਸ ਸਰੀਰ ਨੂੰ ਕਿੱਧਰ ਲਾਉਣਾ। 84 ਲੱਖ ਜੂਨਾਂ ਸਾਰੇ ਵੇਦਾਂ ਨੇ, ਸਾਰੇ ਸ਼ਾਸਤਰਾਂ ਨੇ, ਧਰਮਾਂ ਨੇ ਬਿਆਨ ਕੀਤਾ ਹੈ 84 ਲੱਖ ਜੂਨ। ਇੱਕ ਇੱਕ ਜੋਨ ਵਿੱਚ ਗਾਹਾਂ ਜੀਵ ਗਿਣੇ ਨਹੀਂ ਜਾਂਦੇ। ਹੁਣ ਕੁੱਤਾ ਜੋਨ ਲੈ ਲਓ, ਕਿੰਨੇ ਕੁੱਤੇ ਹੋਣਗੇ ਸਾਰੀ ਦੁਨੀਆ 'ਚ। ਪੰਛੀ ਜੋਨ ਲੈ ਲਓ, ਕਿੰਨੇ ਪੰਛੀ ਹੋਣਗੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਇੱਕ ਇੱਕ ਜੋਨ 'ਚ ਗਾਹਾਂ ਕਿੰਨੇ ਜੀਵ ਹੈ ਗਿਣਤੀ ਨਹੀਂ ਹੋ ਸਕਦੀ। 4 ਖਾਣੀਆਂ ਤੋਂ ਉਤਪਤੀ ਹੋਣ ਵਾਲੀ, ਅੰਡਿਆਂ ਤੋਂ, ਜੇਰਜ ਤੋਂ, ਸੇਤਜ ਤੋਂ, ਉਤਪੁਜ ਤੋਂ। ਉਤਪੁਜ ਹੁੰਦਾ ਧਰਤੀ ਤੋਂ, ਸੇਤਜ ਹੁੰਦਾ ਸਰੀਰ ਤੋਂ, ਚੰਮ ਤੋਂ ਕਹਿ ਲਓ, ਪਸੀਨੇ ਤੋਂ, ਜਿਵੇਂ ਜੂਆਂ ਵਗੈਰਾ ਪੈਦਾ ਹੋ ਜਾਂਦੀਆਂ ਨੇ ਸੇਤਜ। ਉਤਪੁਜ ਹੁੰਦਾ ਧਰਤੀ ਤੋਂ, ਜੇਰਜ ਹੁੰਦਾ ਜੇਰ ਤੋਂ ਪੈਦਾ ਹੋਣ ਵਾਲੇ, ਅੰਡਜ ਹੁੰਦਾ ਅੰਡਿਆਂ ਤੋਂ ਪੈਦਾ ਹੋਣ ਵਾਲੇ। ਜੀਵ ਨਹੀਂ ਗਿਣੇ ਜਾ ਸਕਦੇ, ਅਤੇ ਬੇਨਤੀ ਹੈ 84 ਲੱਖ ਜੂਨਾਂ 'ਚ, ਅਤੇ 84 ਲੱਖ ਦਾ ਸਿਰਮੌਰ ਇਹ ਇਨਸਾਨ ਦੀ ਦੇਹੀ ਹੈ। ਸਿਰਮੌਰ 84 ਲੱਖ ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ। ਹਾਂ, ਬਸ ਇੱਕੋ ਹੀ ਹੈ, ਐਂ ਕਹਿ ਲਓ ਕਿ ਇੱਕੋ ਹੀ ਦਰਵਾਜ਼ਾ ਹੈ ਜਿਸ ਦੇ ਰਾਹੀਂ ਇਹ ਜੰਮਣ ਮਰਨ ਤੋਂ ਬਾਹਰ ਨਿਕਲ ਸਕਦਾ ਹੈ, ਬਾਕੀ ਸਭ ਦਰਵਾਜ਼ੇ ਬੰਦ ਹੈ। ਕਿਉਂ? ਇੱਕੋ ਹੀ ਦਰਵਾਜ਼ਾ ਖੁੱਲ੍ਹਾ ਹੈ ਕਿ ਮਨੁੱਖ ਦੀ ਜੂਨ ਵਿੱਚ ਆ ਕੇ ਹੀ ਸਤ ਸੰਗਤ ਕਰ, ਮਨੁੱਖ ਦੀ ਜੂਨ ਵਿੱਚ ਆ ਕੇ ਹੀ ਨਾਮ ਜਪ, ਮਨੁੱਖ ਦੀ ਜੂਨ ਵਿੱਚ ਆ ਕੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕ, ਮਨੁੱਖ ਜੂਨ ਵਿੱਚ ਆ ਕੇ ਹੀ ਇਹ ਮਹਾਂਪੁਰਖਾਂ ਦੀ ਸੇਵਾ, ਸੰਗਤਾਂ ਦੀ ਸੇਵਾ ਕਰ। ਹੋਰ ਕਿਸੇ ਜੂਨ ਨੂੰ ਇਹ ਚੀਜ਼ਾਂ ਨਹੀਂ ਮਿਲੀਆਂ। ਇਹੀ ਵਸਤੂਆਂ ਨੇ, ਇਹੀ ਸਾਧ ਸੰਗਤ ਰਸਤੇ ਨੇ ਜਿਹੜੇ ਸਾਨੂੰ ਗੁਰੂ ਦੇ ਕੋਲ ਪਹੁੰਚਾਉਂਦੇ ਨੇ, ਇਹੀ ਰਸਤੇ ਨੇ ਜਿਹੜੇ ਰੱਬ ਦੇ ਕੋਲ ਪਹੁੰਚਾਉਂਦੇ ਨੇ, ਪਰਮਾਤਮਾ ਕੋਲ ਪਹੁੰਚਾਉਂਦੇ ਨੇ, ਇਹੀ ਰਸਤੇ ਨੇ। ਆਹ, ਅਤੇ ਜੇ ਇਹ ਰਸਤਿਆਂ ਦੇ ਉੱਤੇ ਬੰਦੇ ਦੀ ਜੂਨ ਵਿੱਚ ਆ ਕੇ ਨਾ ਤੁਰੇ ਤਾਂ ਇਹ ਰੱਬ ਕੋਲ ਕਦੋਂ ਪਹੁੰਚੇਗਾ? ਇਹਦੀ ਮੰਜ਼ਿਲ ਕਦੋਂ ਮੁੱਕੇਗੀ? ਇਹਦਾ ਰਸਤਾ ਕਦੋਂ ਮੁੱਕੇਗਾ? ਇਹਦਾ ਜੰਮਣ ਮਰਨ ਕਦੋਂ ਮੁੱਕੇਗਾ? ਤੋ ਸਾਧ ਸੰਗਤ ਲੱਖਾਂ ਵਾਰੀ ਜੰਮੇ, ਲੱਖਾਂ ਵਾਰੀ ਮਰੇ, ਤਾਂ ਜੰਮਣ ਮਰਨ ਦਾ ਰਾਹ ਕਿਹੜਾ? ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਪਟਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਪਟਿਆ ਹੋਇਆ, ਜੰਮਦਾ ਤੇ ਮਰਦਾ ਹੈ। ਆਇਆ ਹਾਂ ਵਿੱਚ ਗਿਆ ਹਾਂ ਵਿੱਚ ਜੰਮਿਆ ਹਾਂ ਵਿੱਚ ਬਸ ਹਾਂ ਖਿਆਲ ਕਰੋ ਮਨੁੱਖਾ ਦੇਹੀ ਮਿਲ ਜਾਵੇ ਫਿਰ ਹਉਮੈ ਦੇ ਵਿੱਚ ਗਲਤਾਨ ਕਰ ਦੇਣੀ ਬਰਬਾਦ ਕਰ ਦੇਣੀ ਜਿੰਨਾ ਮਰਜ਼ੀ ਕੋਈ ਪੈਸਾ ਬਰਬਾਦ ਕਰ ਦੇਵੇ ਮੁੜ ਕੇ ਆ ਸਕਦਾ ਹੈ ਜਿੰਨਾ ਮਰਜ਼ੀ ਕੋਈ ਕੋਠੀ ਬਰਬਾਦ ਕਰ ਦੇ ਜ਼ਮੀਨ ਬਰਬਾਦ ਕਰ ਦੇ ਫਿਰ ਵੀ ਉਹਦੇ ਆਉਣ ਦੇ ਚਾਂਸ ਹੈ ਪਰ ਬੇਨਤੀ ਹੈ ਜੇ ਮਨੁੱਖਾ ਸਰੀਰ ਜ਼ਿੰਦਗੀ ਦੇਹੀ ਜਨਮ ਬਰਬਾਦ ਹੋ ਗਿਆ ਮੁੜ ਕੇ ਆਉਣ ਦਾ ਕੋਈ ਚਾਂਸ ਨਹੀਂ ਬਾਣੀ ਵੱਲ ਖਿਆਲ ਕਰੋ ਤੇ ਸਾਧ ਸੰਗਤ ਗੁਰੂ ਸਾਹਿਬ ਨੇ ਇਸੇ ਕਰਕੇ ਹੀ ਬਾਣੀ ਦੇ ਵਿੱਚ ਇਹ ਸਾਨੂੰ ਇੱਕ ਰਾਹ ਦਿਖਾਇਆ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਆਹ ਦੇਖ ਲਓ ਇਹ ਤਾਂ ਨਹੀਂ ਕਿਹਾ ਕਿ ਮਨੁੱਖਾ ਸਰੀਰ ਮਿਲਿਆ ਕੋਠੀ ਵਧੀਆ ਜੀ ਬਣਾ ਲਈ ਤਾਂ ਨਹੀਂ ਮਹਾਰਾਜ ਨੇ ਕਿਹਾ ਕਿ ਸਰੀਰ ਮਿਲਿਆ ਪੈਸਾ ਬਹੁਤਾ ਇਕੱਠਾ ਕਰ ਲਈ ਇਹ ਤਾਂ ਨਹੀਂ ਕਿਹਾ ਤੈਨੂੰ ਮਨੁੱਖ ਦਾ ਸਰੀਰ ਮਿਲਿਆ ਬੱਚੇ ਚੰਗੇ ਪੈਦਾ ਕਰ ਲਈ ਬੱਚਿਆਂ ਨੂੰ ਚੰਗੇ ਅਫਸਰ ਬਣਾ ਲਈ ਇਹ ਤਾਂ ਨਹੀਂ ਕਿਹਾ ਤੈਨੂੰ ਮਨੁੱਖਾ ਸਰੀਰ ਮਿਲਿਆ ਬਈ ਤੂੰ ਚੰਗਾ ਸਵਾਦ ਲਾ ਲਾ ਕੇ ਖਾ ਲਈ ਇਹ ਤਾਂ ਨਹੀਂ ਕਿਹਾ ਕਿ ਤੈਨੂੰ ਮਨੁੱਖਾ ਸਰੀਰ ਮਿਲਿਆ ਅਤੇ ਚੌਧਰਾਂ ਕੁਰਸੀਆਂ ਦੇ ਮਗਰ ਆਪਣੀ ਜ਼ਿੰਦਗੀ ਗੁਆ ਲਈ ਇੱਕੋ ਹੀ ਗੱਲ ਲਿਖੀ ਹੈ ਕਿ ਤੈਨੂੰ ਮਨੁੱਖਾ ਸਰੀਰ ਮਿਲਿਆ ਦੇਖੀ ਹੁਣ ਕਿਤੇ ਗੁਆ ਨਾ ਲਈ ਸਮਾਂ ਤੂੰ ਬੰਦਗੀ ਕਰਕੇ ਸੇਵਾ ਕਰਕੇ ਬਾਜਾਂ ਵਾਲੇ ਨੂੰ ਪਾ ਲਈ ਉਹ ਅਕਾਲ ਪੁਰਖ ਨੂੰ ਪਾ ਲਈ ਇੱਕੋ ਹੀ ਰਸਤਾ ਹੈ ਮਿਲ ਗਿਆ ਤੈਨੂੰ ਸਮਾਂ ਹੁਣ ਸਮੇਂ ਨੂੰ ਕਿਤੇ ਗੁਆ ਨਾ ਲਈ ਸਮਾਂ ਹੱਥੋਂ ਚਲਾ ਗਿਆ ਜਿਹਨਾਂ ਨੇ ਸਮਾਂ ਗੁਆ ਲਿਆ ਉਹਨਾਂ ਨੇ ਸਮਝੋ ਸਭ ਕੁਛ ਗੁਆ ਲਿਆ ਜਿਹਨਾਂ ਨੇ ਸਮਾਂ ਸੰਭਾਲ ਲਿਆ ਉਹਨਾਂ ਨੇ ਸਮਝੋ ਸਭ ਕੁਛ ਸੰਭਾਲ ਲਿਆ ਮਨੁੱਖਾ ਦੇਹੀ ਦੀ ਗੱਲ ਹੈ ਮਨੁੱਖਾ ਸਰੀਰ ਦੀ ਗੱਲ ਹੈ ਤੂੰ ਇਨਸਾਨ ਜੰਮਿਆ ਇਨਸਾਨ ਜੰਮਿਆ ਜੇ ਮਾੜੇ ਪਾਸੇ ਲੱਗ ਗਿਆ ਤਾਂ ਇਨਸਾਨ ਤੋਂ ਹੈਵਾਨ ਬਣ ਜਾਏਗਾ ਜੇ ਮਾੜੇ ਪਾਸੇ ਤੁਰ ਗਿਆ ਇਨਸਾਨ ਤੋਂ ਹੈਵਾਨ ਬਣ ਜਾਏਗਾ ਤਾਂ ਜੇ ਚੰਗੇ ਪਾਸੇ ਸੇਵਾ ਅਤੇ ਸਿਮਰਨ ਵੱਲ ਤੁਰ ਗਿਆ ਤਾਂ ਇੱਕ ਨਾ ਇੱਕ ਦਿਨ ਇਨਸਾਨ ਤੋਂ ਭਗਵਾਨ ਬਣ ਜਾਏਗਾ ਜੇ ਇਨਸਾਨ ਤੋਂ ਭਗਵਾਨ ਬਣਨਾ ਚਾਹੁੰਦਾ ਹੈ ਜੇ ਆਪਣੀ ਮੰਜ਼ਿਲ ਮੁਕਾਉਣੀ ਚਾਹੁੰਦਾ ਹੈ ਜੇ ਜੰਮਣ ਅਤੇ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਅਤੇ ਮਾੜਿਆਂ ਕੰਮਾਂ ਵੱਲ ਪਿੱਠ ਕਰ ਲੈ ਅਤੇ ਗੁਰੂ ਨਾਨਕ ਦੇ ਉੱਚੇ ਸੁੱਚੇ ਉਪਦੇਸ਼ ਵੱਲ ਮੁੱਖ ਕਰ ਲੈ ਤੁਰ ਪੈ ਤੁਰਿਆ ਹੋਇਆ ਤਾਂ ਕਦੀ ਨਾ ਕਦੀ ਜ਼ਰੂਰ ਪਹੁੰਚ ਜਾਂਦਾ ਹੈ ਪਰ ਜਿਹੜਾ ਰੁਕ ਗਿਆ ਨਾ ਜਿਹੜੇ ਦਰਿਆ ਚੱਲ ਰਹੇ ਨੇ ਸਾਧ ਸੰਗਤ ਜੀ ਉਹ ਕਦੀ ਨਾ ਕਦੀ ਸਫ਼ਰ ਮੁਕਾ ਕੇ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਬਣ ਜਾਂਦੇ ਨੇ ਜਿਹੜਾ ਦਰਿਆ ਰੁਕ ਜਾਂਦਾ ਹੈ ਜਿਹੜਾ ਪਾਣੀ ਰੁਕ ਜਾਂਦਾ ਹੈ ਉਹਨੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਤਾਂ ਕੀ ਬਣਨਾ ਹੈ ਉਹਨੂੰ ਲੋਕ ਦਰਿਆ ਵੀ ਨਹੀਂ ਕਹਿੰਦੇ ਉਹਦਾ ਅਸਲੀ ਨਾਮ ਵੀ ਜਾਂਦਾ ਹੀ ਰਹਿੰਦਾ ਹੈ ਫਿਰ ਉਹਨੂੰ ਲੋਕ ਛੱਪੜ ਕਹਿਣ ਲੱਗ ਪੈਂਦੇ ਪਾਣੀ ਜਦੋਂ ਖੜ ਜਾਂਦਾ ਹੈ ਉਹਦੇ ਵਿੱਚ ਜਾਲਾ ਪੈ ਜਾਂਦਾ ਕੀੜੇ ਮਕੌੜੇ ਪੈਦਾ ਹੋ ਜਾਂਦੇ ਨੇ ਉਹਨੂੰ ਕੋਈ ਦਰਿਆ ਨਹੀਂ ਕਹਿੰਦਾ ਉਹਨੂੰ ਛੱਪੜ ਕਹਿੰਦੇ ਨੇ ਖਿਆਲ ਕਰਿਓ ਜੰਮਦਾ ਤਾਂ ਇਨਸਾਨ ਹੈ ਜੇ ਤਾਂ ਅੱਗੇ ਨੂੰ ਵਧਿਆ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਭਾਵ ਗੁਰੂ ਵਿੱਚ ਮਿਲ ਕੇ ਇੱਕ ਦਿਨ ਗੁਰੂ ਬਣ ਜਾਏਗਾ ਤਾਂ ਜੇ ਖੜ ਗਿਆ ਨਾ ਫਿਰ ਇਨਸਾਨ ਵੀ ਨਹੀਂ ਰਹਿਣਾ ਫਿਰ ਲੋਕ ਕਹਿੰਦੇ ਇਹ ਤਾਂ ਮੂਰਖ ਹੈ ਇਹ ਤਾਂ ਪਾਗਲ ਹੈ ਇਹ ਤਾਂ ਸ਼ਰਾਬੀ ਹੈ ਇਹ ਤਾਂ ਬਹੁਤ ਕੁਛ ਗੁਰਬਾਣੀ ਵਿੱਚ ਵੀ ਲਾਹਨਤਾਂ ਫਿਟਕਾਰਾਂ ਆਈਆਂ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਸੌ ਵਾਰੀ ਫਿਟੇ ਮੂੰਹ ਕਹੀਏ ਇੱਕ ਤ੍ਰਿਗ ਬਣਦਾ ਕਹਿੰਦੇ ਨਾਮ ਤੋਂ ਬਿਨਾਂ ਸੇਵਾ ਸਿਮਰਨ ਤੋਂ ਬਿਨਾਂ ਤੇਰਾ ਖਾਣਾ ਵੀ 200 ਵਾਰ ਫਿਟੇ ਮੂੰਹ ਲਾਹਨਤ ਨਾਮ ਤੋਂ ਬਿਨਾਂ ਸੇਵਾ ਸਿਮਰਨ ਤੋਂ ਬਿਨਾਂ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਕੱਪੜੇ ਪਹਿਨੇ ਹੋਏ 10,000 ਦਾ ਸੂਟ ਪਾ ਲੈ, ਸਤਿਗੁਰ ਕਹਿੰਦੇ ਜੇ ਨਾਮ ਨਹੀਂ ਜਪਦਾ ਤੇ ਲਾਹਨਤ ਇਹੋ ਜਿਹੇ ਪਹਿਨਣ ਨੂੰ। ਤ੍ਰਿਗ ਸਰੀਰ ਕੁਟੰਬ ਸਹਿਤ ਚੋਂ ਜਿੱਤ ਹੁਣ ਖਸਮ ਨਾ ਪਾਇਆ। ਜਿਸ ਸਰੀਰ ਦੇ ਵਿੱਚ ਰੱਬ ਦਾ ਨਾਮ ਨਹੀਂ ਹੈ ਉਹਨੂੰ ਸੋਨੇ ਦੇ ਕੱਪੜੇ ਪਾ ਦੇ, ਉਹ ਵੀ ਕਿਸੇ ਅਰਥ ਨਹੀਂ। ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਪਿਆਰ ਹੈ, ਪ੍ਰਭੂ ਭਗਤੀ ਹੈ, ਉਹ ਸਰੀਰ ਮੇਰੇ ਬਾਜਾਂ ਵਾਲੇ ਦਾ, ਉਹਦੇ ਭਾਵੇਂ ਗਲ ਦੇ ਵਿੱਚ ਮਾਛੀ ਵਾਲੇ ਦਾ ਜੰਗਲ ਹੈ, ਭਾਵੇਂ ਅੱਜ ਲੀਰਾਂ ਵੀ ਕਿਉਂ ਨਹੀਂ ਪਈਆਂ। ਉਹ ਲੀਰਾਂ ਦੇ ਵਿੱਚ ਵੀ ਹੀਰਾ ਲਾਲ ਬੜਾ ਸੋਹਣਾ ਲੱਗ ਰਿਹਾ ਹੈ, ਕਦੀ ਦੇਖਣਾ। ਹਉਮੈ ਤੇ ਹੰਕਾਰ ਦਾ ਲੱਦਿਆ ਹੋਇਆ ਸੁੰਦਰ ਵਸਤਰਾਂ ਦੇ ਵਿੱਚ ਵੀ ਸੋਹਣਾ ਨਹੀਂ ਲੱਗਦਾ, ਤੇ ਸਾਧ ਸੰਗਤ ਰੱਬ ਨਾਲ ਜੁੜੀ ਹੋਈ ਰੂਹ ਪਾਟੇ ਹੋਏ ਕੱਪੜਿਆਂ ਦੇ ਵਿੱਚ ਵੀ ਬੜੇ ਪਿਆਰੇ ਲੱਗਦੇ। ਮਾਛੀ ਵਾੜੇ ਦਾ ਜੰਗਲ ਹੈ, ਟਿੰਡ ਦਾ ਸਰਾਣਾ, ਕੰਡਿਆਂ ਦੀ ਛੇਜ ਹੈ, ਗਲ ਵਿੱਚ ਪਾਏ ਕੱਪੜੇ ਵੀ ਲੀਰੋ ਲੀਰ ਹੋ ਚੁੱਕੇ ਨੇ। ਸੋ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀਆਂ ਦਾ ਮਹਾਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਸੀ। ਐਂ ਪਿਆ ਬੇਪਰਵਾਹ ਹੋਇਆ, ਔਰ ਰਾਹੀ ਮੁਸਾਫਰ 72 ਘੰਟਿਆਂ ਦਾ ਲਗਾਤਾਰ ਥੱਕਿਆ ਚੱਲਿਆ ਹੋਇਆ, ਚਮਕੌਰ ਦੀਆਂ ਗੜੀਆਂ ਤੋਂ ਨਿਕਲਿਆ, ਪੰਜ ਪਿਆਰਿਆਂ ਦੇ ਹੁਕਮ ਨੂੰ ਸੀਸ ਨੂੰ ਸੀਸ ਨਿਭਾ ਕੇ, ਪੰਜ ਪਿਆਰਿਆਂ ਦੇ ਅੱਗੇ ਸਿਰ ਝੁਕਾ ਕੇ, ਤਾੜੀਆਂ ਮਾਰ ਕੇ, ਲੁੱਕ ਕੇ ਨਹੀਂ, ਛੁਪ ਕੇ ਨਹੀਂ, ਤਾੜੀਆਂ ਮਾਰ ਕੇ ਆ ਜਾਓ ਭਾਈ। ਸੋ ਸਾਧ ਸੰਗਤ, ਅੱਜ ਉਹ ਤਾੜੀ ਸਾਹਿਬ ਉੱਥੇ ਮੌਜੂਦ ਹੈ। ਤਾੜੀ ਦਾ ਕਾਰਨ ਇੱਕ ਤਾਂ ਸਿੱਖਾਂ ਨੂੰ ਜਗਾਉਣਾ, ਦੂਜਾ ਦੂਸਰੇ ਪਾਸੇ ਮੁਗਲਾਂ ਨੂੰ ਜਗਾਉਣਾ। ਖਾਲਸੇ ਨੂੰ ਇਸ ਤਾੜਨਾ ਸੀ, ਤਾੜੀ ਤੋਂ ਤਾੜਨਾ ਸੀ। ਖਾਲਸਾ ਜੀ, ਚਮਕੌਰ ਦੀਆਂ ਗੜੀਆਂ ਤੱਕ ਮੇਰੇ ਕੋਲ ਦੋ ਬੇਟੇ ਸੀ, ਮੈਂ ਉਹ ਵੀ ਤੁਹਾਡੀ ਝੋੜੀ 'ਚ ਪਾ ਚੱਲਿਆ। ਖਾਲਸਾ ਜੀ, ਇੱਥੇ ਤੱਕ ਮੇਰੇ ਕੋਲ ਕਲਗੀ ਸੀ, ਮੈਂ ਉਹ ਵੀ ਭਾਈ ਸੰਗਤ ਸਿਆਂ ਤੇਰੇ ਮੱਥੇ 'ਤੇ ਲਾ ਚੱਲਿਆ। ਖਾਲਸਾ ਜੀ, ਇੱਥੇ ਤੱਕ ਮੇਰੇ ਕੋਲ ਜੋ ਕੁਛ ਸੀ, ਬਾਜ ਸੀ, ਤਾਜ ਸੀ, ਮੈਂ ਸਭ ਤੁਹਾਡੀ ਝੋਲੀ 'ਚ ਪਾ ਚੱਲਿਆ। ਖਾਲਸਾ ਜੀ, ਮੈਂ ਤੁਹਾਡੇ ਦੋਵੇਂ ਹੱਥੀਂ ਲੱਡੂ ਫੜਾ ਚੱਲਿਆ, ਜਿਉਂਦੇ ਰਹੋਗੇ ਰਾਜ ਤਖਤਾਂ ਦੀਆਂ ਮੌਜਾਂ ਮਾਣੋਗੇ, ਜੇ ਮਰ ਜਾਓਗੇ, ਸ਼ਹੀਦ ਹੋ ਜਾਓਗੇ ਤਾਂ ਗੁਰਪੁਰੀ ਦੇ ਵਿੱਚ ਜਾਓਗੇ। ਤਾੜੀ ਦੇ ਦਿੱਤੀ ਹੈ, ਤਾੜੀ ਕਦੀ ਭਰਿਆਂ ਹੱਥਾਂ ਨਾਲ ਨਹੀਂ ਵੱਜਦੀ, ਖਾਲੀ ਹੱਥਾਂ। ਆਲਾ ਬਈ, ਮੈਂ ਤਾਂ ਤੁਹਾਨੂੰ ਸਭ ਕੁਛ ਦੇ ਚੱਲਿਆ, ਜਿਹੜਾ ਤਪ ਤੇਜ ਮੇਰਾ ਸੀ ਹੇਮਕੁੰਡ ਸਾਹਿਬ ਦਾ, ਖਾਲਸਾ ਜੀ ਮੈਂ ਉਹ ਵੀ ਤੁਹਾਡੀ ਝੋਲੀ ਵਿੱਚ ਦਿੱਤਾ। ਖਾਲਸਾ ਤੈਨੂੰ ਤੇਜ ਆਪਣਾ, ਦਿੱਤਾ ਖਾਲਸਾ ਤੈਨੂੰ ਤੇਜ ਆਪਣਾ,
ਖਾਲਸਾ ਤੈਨੂੰ ਤੇਜ ਆਪਣਾ, ਖਾਲਸਾ ਤੈਨੂੰ ਤੇਜ ਆਪਣਾ।
ਕਰਨਾ ਗੁਰੂ ਕੀ ਸੰਗਤ, ਬਾਜਾਂ ਵਾਲੇ ਨੇ ਜਿਹੜੀ ਸ਼ਰਤ ਲਾਈ ਹੈ ਉਹਦੇ ਉੱਤੇ ਖਿਆਲ ਕਰ ਲਓ। ਨਿਆਰਾਪਣ ਤੇਰਾ, ਗੁਰਸਿੱਖਾ ਕਾਇਮ ਰਹੇ, ਤੇਰਾ ਨਿਆਰਾਪਣ ਕਾਇਮ ਰਹੇ। ਜਬ ਲਗ ਖਾਲਸਾ ਰਹੋ ਨਿਆਰਾ, ਤਬ ਲਗ ਤੇਜ ਦਿਉ ਮੈਂ। ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੂੰ। ਜੇ ਇਹ ਸਰਾਧ ਮਨਾਊਗਾ ਤਾਂ ਫਿਰ ਮੇਰਾ ਕੁਛ ਨਹੀਂ ਲੱਗਦਾ। ਜੇ ਮੜੀਆਂ ਦੇ ਉੱਤੇ ਜਾ ਕੇ ਨੱਕ ਮੱਥਾ ਰਗੜੂਗਾ ਤਾਂ ਫਿਰ ਇਹ ਮੇਰਾ। ਜੇ ਇਹ ਵੀਰਵਾਰ ਮਨਾਊਗਾ, ਮੰਗਲਵਾਰ ਮਨਾਊਗਾ, ਸ਼ਨੀਵਾਰ ਮਨਾਊਗਾ ਤੇ ਵਰਤ ਰੱਖੂਗਾ ਤਾਂ ਫਿਰ ਇਹ ਮੇਰਾ। ਇੱਥੇ ਗੁਰਦੁਆਰੇ ਵੀ ਮੱਥੇ ਟੇਕੀ ਜਾਣੇ, ਅੰਮ੍ਰਿਤ ਵੀ ਛਕ ਲੈਣੇ, ਦਸਤਾਰਾਂ ਵੀ ਬੜੀਆਂ ਸੋਹਣੀਆਂ, ਅਤੇ ਵੀਰਵਾਰ ਨੂੰ ਪੀਰ ਸਾਹਿਬ ਨੂੰ ਵੀ ਮੰਨੀ ਜਾਣਾ। ਪਤਾ ਨਹੀਂ ਹੁਣ ਗੁਰੂ ਗ੍ਰੰਥ ਸਾਹਿਬ ਵੱਡਾ ਕਿ ਇਹਨਾਂ ਦਾ ਪੀਰ ਵੱਡਾ। ਤੋ ਸਾਧ ਸੰਗਤ ਬਾਜਾਂ ਵਾਲੇ ਦਾ ਫੈਸਲਾ ਲੈ ਲਓ। ਸਤਿਗੁਰੂ ਕਹਿੰਦੇ ਜਦੋਂ ਤੱਕ ਇਹ ਨਿਆਰਾ ਰਹੇਗਾ, ਖਾਲਸਾ ਖਾਸ ਕਹਾਵੇ ਸੋਈ, ਜਾਂ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਗੁਰੂ ਸਾਹਿਬ ਕਹਿੰਦੇ ਮੈਂ ਉਹਨੂੰ ਆਪਣਾ ਸਤਿਗੁਰੂ ਬਣਾਵਾਂਗਾ, ਪਰ ਸ਼ਰਤ ਇੱਕ ਹੈ, ਖਾਲਸੇ ਵਿੱਚ ਖਾਲਸੇ ਵਾਲੇ ਗੁਣ ਹੋਣੇ। ਦੂਸਰਾ ਤੀਸਰਾ ਦੂਸਰੇ ਧਰਮਾਂ ਵਾਲਾ ਆਪਣੇ ਆਪਣੇ ਧਰਮ 'ਚ ਠੀਕ ਹੈ, ਜੋ ਮਰਜ਼ੀ ਕਰਨ, ਕੋਈ ਵਰਤ ਰੱਖੇ, ਕੋਈ ਜਿੱਥੇ ਮਰਜ਼ੀ ਕੋਈ ਮੱਥਾ ਟੇਕੇ, ਭਾਈ ਆਪਣੇ ਆਪਣੇ ਧਰਮ ਦੀ ਗੱਲ ਹੈ। ਪਰ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਰਸਤਾ ਮਾਰਗ ਦਿੱਤਾ, ਮੰਜ਼ਿਲ ਦਿੱਤੀ ਹੈ, ਉਹ ਮੰਜ਼ਿਲ ਸਾਧ ਸੰਗਤ ਮੜੀਆਂ ਮਸਾਣਾਂ ਨੂੰ, ਧਾਗਿਆਂ ਤਵੀਤਾਂ ਨੂੰ ਨਹੀਂ ਜਾਂਦੀ। ਉਹ ਮੰਜ਼ਿਲ ਜਿਹੜੀ ਹੈ ਉਹ ਸ਼ਬਦ ਦੀ ਕਮਾਈ ਕਰਕੇ ਗੁਰਪੁਰੀ ਨੂੰ ਜਾਂਦੀ। ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸ਼ੁਰੂ ਹੋ ਗਿਆ। ਕੋਈ ਪ੍ਰਾਣੀ ਬੈਠੀ ਹੋਵੇ ਜਿਹਨੇ ਦਾਤ ਲੈਣੀ ਹੋਵੇ, ਫਟਾਫਟ ਗੁਰਦੁਆਰਾ ਸਾਹਿਬ ਪਹੁੰਚੇ। ਆ ਸਲਿਪ ਵਾਜੇ 'ਤੇ ਆਈ ਆ, ਬੇਨਤੀ ਕਰ ਰਿਹਾ ਸੀ। ਖਿਆਲ ਕਰੋ ਜਰਾ ਕਿੱਥੇ ਵਿਚਾਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖ ਨੂੰ ਕੈਸਾ ਜੀਵਨ ਦਿੱਤਾ ਹੈ, ਕੈਸੀ ਮੰਜ਼ਿਲ ਦਿੱਤੀ ਹੈ। ਸਾਧ ਸੰਗਤ ਜੀ, ਗੁਰਸਿੱਖ ਨੇ ਸ਼ਬਦ ਦੀ ਕਰਕੇ ਕਮਾਈ, ਪੈਸੇ ਤੋਂ ਤਾਂ ਕੀ ਡਰਨਾ, ਜ਼ਮੀਨਾਂ ਤੋਂ ਤਾਂ ਕੀ ਡਰਨਾ ਹੈ। ਹਾਏ ਮੇਰੀ ਜ਼ਮੀਨ ਨਾ ਚਲੇ ਜਾਵੇ, ਹਾਏ ਮੇਰਾ ਪੈਸਾ ਨਾ ਚਲੇ ਜਾਵੇ, ਹਾਏ ਮੇਰੀ ਕੋਠੀ ਨਾ ਚਲੇ ਜਾਵੇ, ਹਾਏ ਮੇਰੇ ਧੀਆਂ ਪੁੱਤਰ ਨਾ ਚਲੇ ਜਾਣ। ਅੰਮ੍ਰਿਤ ਛੱਕ ਕੇ ਸ਼ਬਦ ਦੀ ਕਮਾਈ ਕਰਕੇ ਸਤਿਗੁਰ ਕਹਿੰਦੇ ਉਹ ਜਿਹਨੂੰ ਸ਼ਬਦ ਦੀ ਕਮਾਈ ਦਾ ਅਸਰ ਭਾਵ ਰੰਗ ਲੱਗੇਗਾ ਨਾ, ਕਹਿੰਦੇ ਉਹਨੇ ਜ਼ਮੀਨ ਜਾਣ ਤੋਂ ਕੀ ਡਰਨਾ, ਕੋਠੀ ਜਾਣ ਤੋਂ ਕੀ ਡਰਨਾ, ਧੀਆਂ ਪੁੱਤਰ ਜਾਣ ਤੋਂ ਕੀ ਡਰਨਾ, ਪੈਸਾ ਜਾਣ ਤੋਂ ਕੀ ਡਰਨਾ। ਕਹਿੰਦੇ ਉਹਦਾ ਸਿਰ ਵੀ ਚਲੇ ਜਾਵੇ ਤੇ ਤਾਂ ਵੀ ਉਹ ਡਰਦਾ ਨਹੀਂ। ਇਹੋ ਜਿਹੀ ਕੌਮ ਤਿਆਰ ਕਰ ਦਿੱਤੀ, ਇਹੋ ਜਿਹਾ ਇੱਕ ਇਨਸਾਨ ਤਿਆਰ ਕਰ ਦਿੱਤਾ, ਉਹਦੇ ਵਿੱਚ ਇਹੋ ਜਿਹਾ ਬਰੂਦ ਸਿੱਖੀ ਦਾ ਭਰ ਦਿੱਤਾ, ਇਹੋ ਜਿਹੀ ਉਹਦੇ ਅੰਦਰ ਰੂਹ ਫੂਕ ਦਿੱਤੀ। ਸਾਧ ਸੰਗਤ ਜੀ, ਉਹ ਮੌਤ ਤੋਂ ਵੀ ਕਦੀ ਪਿੱਛੇ ਨਾ ਹਟੇ, ਮਰਨੇ ਤੋਂ ਵੀ ਕਦੀ ਪਿੱਛੇ ਨਾ ਹਟੇ। ਧੰਨ ਦਸ਼ਮੇਸ਼ ਪਿਤਾ, ਪੰਜਾਂ ਦੇ ਹੁਕਮ ਨੂੰ ਸੀਸ ਨਿਭਾਇਆ, ਤਾੜੀ ਮਾਰੀ, ਚਮਕੌਰ ਦੀਆਂ ਗੜੀਆਂ ਤੋਂ ਨਿਕਲ ਜਾਂਦੇ ਨੇ। ਪਿੱਛੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਵਿਚਾਰ ਕਰਦੇ, ਸਤਿਗੁਰਾਂ ਨੂੰ ਇਕੱਲਿਆਂ ਨੂੰ ਤੋਰ ਦਿੱਤਾ, ਕਿਤੇ ਐਵੇਂ ਦੱਸਿਆ ਕਿ ਇਕੱਠੇ ਨਿਕਲੇ ਨੇ, ਚਲੋ ਮਨ ਟਿਕਾਓ ਆਪਣਾ। ਸੋ ਸਾਧ ਸੰਗਤ ਪਰ ਨਹੀਂ, ਉਹ ਮਾਛੀਵਾੜੇ ਦਾ ਇਤਿਹਾਸ ਇਹ ਜ਼ਰੂਰ ਸਿੱਧ ਕਰਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹਾਲਾਤ ਇਹੋ ਜਿਹੀ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਦੇਖੀ, ਸਤਿਗੁਰਾਂ ਦਾ ਸਰੀਰ ਕੰਢਿਆਂ ਦੇ ਨਾਲ ਝਰੀਟਿਆ ਪਿਆ, ਸਤਿਗੁਰਾਂ ਦੇ ਪੈਰਾਂ ਦੇ ਵਿੱਚ ਜੋੜਾ ਨਹੀਂ, ਸਤਿਗੁਰਾਂ ਦੇ ਸਾਧ ਸੰਗਤ ਜੀ ਸਿਰ ਦੇ ਉੱਤੇ ਤਾਜ ਨਹੀਂ, ਹੱਥ ਵਿੱਚ ਬਾਜ ਨਹੀਂ, ਨੀਲਾ ਘੋੜਾ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਗਲ ਵਿੱਚ ਪਾਏ ਹੋਏ ਕੱਪੜੇ ਵੀ ਕੰਡਿਆਂ ਦੇ ਵਿੱਚ ਫਸ ਫਸ ਕੇ ਲੀਰਾਂ ਹੋਈਆਂ ਪਈਆਂ ਸੀ। ਭਾਈ ਸਾਹਿਬ ਭਾਈ ਦਇਆ ਸਿੰਘ ਜਿਉਂ ਹੀ ਲੱਭਦੇ ਉੱਥੇ ਪਹੁੰਚੇ, ਦੇਖਿਆ ਕਿ ਇੱਕ ਝਾੜੀ ਦੇ ਹੇਠਾਂ ਠੰਡੀ ਜਿਹੀ ਛਾਂ ਹੈ, ਦੇ ਹੇਠਾਂ ਟਿੰਡ ਦਾ ਸਰਾਣਾ ਤੇ ਕੰਡਿਆਂ ਦੀ ਛੇ। ਤੋ ਸਾਧ ਸੰਗਤ ਜੀ, ਹੁਣ ਭਾਈ ਸਾਹਿਬ ਭਾਈ ਦਇਆ ਸਿੰਘ ਦੇਖ ਕੇ ਉਹ तैनू कंडियां ते नींद किवें आई आ चेजा उत्ते सौण वालिया कंडियां ते नींद किवें आई आ चेजा उत्ते सौण वालिया चेजा उत्ते सौण वालिया साहब सच्चे पातशाह आप दियां छेजां विछाउंदा रहा। मैं आनंदपुर साहब आप दे महलां दे विच सेवा करदा रहा, पर आ की दिखा दिता मैनू कि आ भी दिन देखने आने सी कि इहो जिहा भी दिन आऊगा। ख्याल करो अज किसे उत्ते मुसीबत पैंदी है ते असी ताहां मार मार के रोंदे, किसे दा इक घर बनिया होया विक जावे, रब ना करे किसे दी एक फैक्ट्री बनी हुई विक जावे, किसे दी 4 किले जमीन विक जावे, ता हां मार मार के रोंदे हां। पर इत्थे ता मार्ग जीवन सतगुरां ने इहो जे दिता। गुरसिखा गल केड़ी है, जे पटना साहब छड्डिया ते मुड़ के पटने वल मूंह नहीं कीता। आनंदपुर साहब भरिया भराया, एक कौडी भी नाल नहीं चुकी, एक धेला भी नाल। जे आनंदपुर साहब छड़िया तो मुड़ के आनंदपुर साहब वाल मूह, वाह जोधियां विच बाजां वालिया तेरे वर्गा जोधा कोई। ਪ੍ਰੇਮੀਆਂ ਵਿੱਚ ਤੇਰੇ ਵਰਗਾ ਪ੍ਰੇਮੀ ਕੋਈ ਨਹੀਂ, ਦਾਨੀਆਂ ਵਿੱਚ ਤੇਰੇ ਵਰਗਾ ਦਾਨੀ ਕੋਈ ਨਹੀਂ, ਤਿਆਗੀਆਂ ਵਿੱਚ ਤੇਰੇ ਵਰਗਾ। ਆਹ ਤਿਆਗਣਾ ਤਿਆਗ ਨਿਕਾ ਕਾਮ ਕ੍ਰੋਧ ਲੋਭ ਮੋਹ। ਭਾਈ ਸਾਹਿਬ ਭਾਈ ਦਇਆ ਸਿੰਘ ਬੈਰਾਗ ਦੇ ਵਿੱਚ ਖੜਾ ਸੀ, ਕਿਤੇ ਨੀਂਦ ਨਾ ਖੁੱਲ ਜਾਵੇ ਸਤਿਗੁਰੂ ਦੇ, ਕਦੋਂ ਤੱਕ ਦੁਰੇ ਹੋਣਗੇ, ਕਿੰਨੇ ਕੁ ਬੇਰਾਮ ਹੋਏ ਹੋਣਗੇ। ਹਵਾ ਐਂ ਚੱਲ ਰਹੀ ਹੈ ਜਿਵੇਂ ਮੇਰੇ ਬਾਜਾਂ ਵਾਲੇ ਦੇ ਉੱਤੇ ਚੌਰ ਕਰਦੀ ਪਈ ਹੈ। ਆਲੇ ਦੁਆਲੇ ਦਰਖਤਾਂ ਦੇ ਉੱਤੇ ਪੰਛੀ ਬੈਠੇ ਨੇ, ਔਰ ਸਾਧ ਸੰਗਤ ਸਭ ਦੀ ਨਿਗਾਹ ਮੇਰੇ ਕਲਗੀਆਂ ਵਾਲੇ ਦੇ ਉੱਤੇ ਹੈ। ਪੰਛੀ ਵੀ ਦਰਸ਼ਨ ਕਰ ਰਹੇ, ਇਹ ਦਰਖਤ ਵੀ ਹਿੱਲ ਰਹੇ ਨੇ, ਮਿੱਠੀ ਮਿੱਠੀ ਪੌਣ ਵਗ ਰਹੀ। ਸੋ ਸਾਧ ਸੰਗਤ ਭਾਈ ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜਿਹੜੇ ਅੱਗੇ ਜਾ ਕੇ ਮਿਲਦੇ ਨੇ ਮਹਾਰਾਜ ਦੀ, ਕਿਤੇ ਨੀਂਦ ਨੀਂਦ ਕਾਹਦੀ ਸੀ, ਕਦੀ ਰੱਬ ਵੀ ਸੁੱਤਾ, ਕਦੀ ਪਰਮੇਸ਼ਰ ਵੀ ਸੋਇਆ। ਉਹ ਤਾਂ ਸੁੱਤੇ ਵੀ ਜਾਗਦਿਆਂ ਦੇ ਸਮਾਨ ਹੈ, ਅਸੀਂ ਲੋਕ ਜਾਗਦੇ ਵੀ। ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੇ। ਅਸੀਂ ਤਾਂ ਸੁੱਤੇ ਪਏ ਹਾਂ, ਭਰਮਾਂ ਦੀ ਨੀਂਦ ਦੇ ਵਿੱਚ ਅਸੀਂ ਸੁੱਤੇ ਪਏ ਹਾਂ। ਭਰਮਾਂ ਅਤੇ ਭੁਲੇਖਿਆਂ ਨੇ ਸਾਨੂੰ ਗੁਰੂ ਨਜ਼ਰ ਹੀ ਨਹੀਂ ਆਉਣ ਦਿੱਤਾ, ਸੁੱਤੇ ਪਏ। ਸੁੱਤਾ ਉਹਨੂੰ ਕਹਿੰਦੇ ਨੇ ਜਿਹਨੂੰ ਸਭ ਕੁਛ ਭੁੱਲਿਆ ਹੋਵੇ, ਘਰ ਦਾ ਨਹੀਂ ਪਤਾ। ਜਦੋਂ ਬੰਦਾ ਸੌਂ ਜਾਂਦਾ ਨਾ, ਜਾਗਦਾ ਤਾਂ ਫਟ ਰਸੋਈ ਵੀ ਚੇਤੇ ਆਜੂਗੀ, ਸਾਈਕਲ ਸਕੂਟਰ ਵੀ ਯਾਦ ਆਜੂਗਾ, ਸੁੱਤਾ ਪਿਆ ਤਾਂ ਕੱਖ ਵੀ ਨਹੀਂ, ਸਾਰੇ ਪਾਸਿਓਂ ਕਨੈਕਸ਼ਨ ਕੱਟਿਆ ਹੋਇਆ। ਇਹਨੂੰ ਸੁੱਤਾ ਕਹਿੰਦੇ ਨੇ ਕਿ ਜਿਹਨੂੰ ਪਤਾ ਹੀ ਕੱਖ ਨਹੀਂ ਮੈਂ ਦੁਨੀਆਂ 'ਤੇ ਕਰਨ ਕੀ ਆਇਆ। ਅਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ 'ਤੇ ਸੇ ਜਨ ਜਾਗੇ, ਜਿਹਨਾਂ ਹਰ ਮਨ ਵਸਿਆ ਬੋਲੇ। ਜਾਗਦਾ ਹੀ ਉਹਨਾਂ ਨੂੰ ਕਿਹਾ ਜਿਹੜੇ ਬਾਣੀ ਨਾਲ ਜੁੜ ਗਏ, ਸ਼ਬਦ ਨਾਲ ਜੁੜ ਗਏ, ਬਾਕੀ ਸਭ ਸੁੱਤੇ ਪਏ ਨੇ। ਸਕੂਟਰਾਂ 'ਤੇ ਜਾਂਦੇ ਵੀ ਸੁੱਤੇ ਆ, ਗੱਡੀਆਂ 'ਤੇ ਜਾਂਦੇ ਵੀ ਸੁੱਤੇ ਆ, ਜਿਹਨਾਂ ਨੂੰ ਪਤਾ ਹੀ ਨਹੀਂ ਅਸੀਂ ਦੁਨੀਆਂ 'ਤੇ ਕਰਨ ਕੀ ਆਏ, ਸੁੱਤਿਆਂ ਦੇ ਸਮਾਨ। ਤੋ ਸਾਧ ਸੰਗਤ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਵੇਂ ਬੰਦਾ ਸੁੱਤਾ ਹੁੰਦਾ ਹੈ, ਉਹ ਸੁੱਤੇ ਹੋਏ ਨੂੰ ਚੋਰ ਲੁੱਟ ਕੇ ਲੈ ਜਾਂਦੇ ਨੇ। ਇਸੇ ਤਰ੍ਹਾਂ ਕਹਿੰਦੇ ਜਦੋਂ ਇਹ ਅਗਿਆਨਤਾ ਦੇ ਵਿੱਚ ਸੁੱਤਾ ਪਿਆ ਨਾ, ਤਾਂ ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਚੋਰ ਲੁੱਟ ਲੈਂਦੇ ਨੇ। ਜਦੋਂ ਕਿਸੇ ਦੇ ਘਰ ਵਿੱਚ ਚੋਰ ਆਉਂਦਾ ਹੈ, ਉਹ ਗਹਿਣੇ ਲੱਭਦਾ ਹੈ, ਉਹ ਪੈਸਾ ਲੱਭਦਾ ਹੈ, ਉਹ ਕੀਮਤੀ ਚੀਜ਼ਾਂ, ਅਤੇ ਜਦੋਂ ਕਾਮ ਕਰੋ ਲੋਭ ਮੋਹ ਹੰਕਾਰ ਕਿਸੇ ਦੇ ਸਰੀਰ ਵਿੱਚ ਆਉਂਦੇ ਇਹਨੂੰ ਲੁੱਟਣ ਵਾਸਤੇ, ਉਹ ਇਹਦੇ ਵਿੱਚੋਂ ਫਰਿੱਜ ਨਹੀਂ ਕੱਢਦੇ, ਉਹ ਇਹਦੇ ਵਿੱਚੋਂ ਸੋਨਾ ਬੋਲੋ ਨਹੀਂ ਕੱਢਦੇ, ਉਹ ਇਹਦੇ ਵਿੱਚੋਂ ਪੈਸੇ ਨਹੀਂ ਕੱਢਦੇ, ਉਹ ਇਸ ਜੀਵਨ ਦੇ ਵਿੱਚੋਂ ਚੰਗਿਆਈਆਂ ਲੁੱਟ ਲੈਂਦੇ ਨੇ। ਚੰਗਿਆਈਆਂ, ਚੰਗੀ ਮੱਤ ਉਹਨਾਂ ਨੇ ਲੁੱਟ ਲੈਣੀ ਹੈ, ਤਾਂ ਪਿੱਛੇ ਬੁਰਿਆਈਆਂ। ਜਿਸ ਘਰ 'ਚੋਂ ਪੰਜ ਚਾਰ ਚੋਰ ਕਿਤੇ ਲੰਘ ਜਾਣ ਨਾ ਘੰਟਾ ਕੁ ਲਾ ਕੇ, ਤਾਂ ਬਸ ਚੁਣ ਚੁਣ ਕੇ ਸਮਾਨ ਲੈ ਜਾਣਗੇ, ਪਿੱਛੇ ਖਿਲਾਰ ਹੀ ਪਿਆ ਰਹਿ ਜਾਂਦਾ। ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਪੰਜ ਚੋਰ ਇਸ ਜੀਵਨ ਦੇ ਵਿੱਚੋਂ ਨਿਕਲਦੇ ਆ ਨਾ ਆਪਣਾ ਦਾ ਲਾ ਕੇ, ਤਾਂ ਬਸ ਪਿੱਛੇ ਸ਼ਰਾਬ ਦੇ ਠੇਕੇ ਹੀ ਚੇਤੇ ਰਹਿ ਜਾਂਦੇ ਨੇ। ਫਿਰ ਪਿੱਛੇ ਉਹ ਕੂੜਾ ਕਬਾੜ ਹੀ ਰਹਿ ਜਾਂਦਾ, ਕਲਾਬੀ ਯਾਦ ਰਹਿ ਜਾਂਦੇ, ਸਿਨਮੇ ਹੀ ਚੋਰਾਂ ਦੀ ਟੋਲੀ ਯਾਦ ਰਹਿ ਜਾਂਦੀ, ਗੁਰਦੁਆਰਾ ਤਾਂ ਫਿਰ ਚੇਤੇ ਬੋਲੋ ਆਉਂਦਾ ਹੀ ਨਹੀਂ। ਸਤਸੰਗਤ ਅੰਮ੍ਰਿਤ ਨਹੀਂ ਚੰਗਾ ਲੱਗਦਾ, ਫਿਰ ਬੁਰਾਈਆਂ ਪਿੱਛੇ ਰਹਿ ਜਾਂਦੀਆਂ, ਚੰਗਿਆਈਆਂ ਇਹ ਪੰਜ ਚੋਰ ਜਿਹੜੇ ਆ ਇਸ ਦੇ ਵਿੱਚੋਂ ਲੁੱਟ ਲੈਂਦੇ। ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਬੁੱਝੇ, ਇਸ ਮਨਮੁੱਖ ਨੂੰ ਪਤਾ ਹੀ ਨਹੀਂ ਲੱਗਦਾ ਇਹਦੇ ਵਿੱਚੋਂ ਸੱਚਾਈ ਲੁੱਟ ਲਈ, ਸੱਚ ਵਿੱਚੋਂ ਕੱਢ ਲਿਆ, ਹੁਣ ਸੱਚ ਵੱਲ ਜਾਣ ਨੂੰ ਜੀ ਨਹੀਂ ਕਰਦਾ, ਤੇ ਬੁਰੇ ਕੰਮਾਂ ਵੱਲ ਜਾਣ ਨੂੰ ਹਰ ਵੇਲੇ ਚੰਗਿਆਈਆਂ ਆਲਕ ਕਰੇ। ਬੋਲ ਪਿਆ ਕਰੋ ਜਿਹਨਾਂ ਨੂੰ ਆਉਂਦਾ, ਬੁਰਿਆਈ ਹੋਏ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ, ਮਾੜੇ ਕੰਮਾਂ ਨੂੰ ਸ਼ੇਰ ਬਣ ਜਾ, ਚੰਗਿਆਂ ਨੂੰ ਆਲਸ ਕਰੇ। ਚੰਗਿਆਂ ਚੋਰ ਇਹਦੇ ਅੰਦਰ ਜਦੋਂ ਵੜ ਜਾਂਦੇ ਨੇ ਤਾਂ ਇਹਦੇ ਅੰਦਰੋਂ ਚੰਗਿਆਈਆਂ ਲੁੱਟ ਲੈਂਦੇ ਨੇ ਤਾਂ ਪਿੱਛੇ ਬੁਰਿਆਈਆਂ ਰਹਿ ਜਾਂਦੀਆਂ ਨੇ। ਬੁਰਿਆਈਆਂ ਰਹਿ ਜਾਂਦੀਆਂ ਨੇ ਜੇ ਇਹਨਾਂ ਪੰਜਾਂ ਚੋਰਾਂ ਤੋਂ ਬਚਣਾ ਚਾਹੁੰਦਾ ਹੈ ਤੇ ਗੁਰਬਾਣੀ ਕਹਿੰਦੀ ਜਾਗ ਲਿਓ ਰੇ ਮਨਾ ਜਾਗ ਲਿਓ ਕਹਾਂ ਗਾਫਲ। ਜਿਹੜਾ ਜਾਗ ਪਿਆ ਚੋਰ ਨੂੰ ਦੇਖਦਿਆਂ ਜੇ ਉਹ ਚੋਰਾਂ ਨੂੰ ਫੜ ਨਹੀਂ ਸਕੂਗਾ ਤੇ ਰੌਲਾ ਤਾਂ ਪਾਈ ਦਊਗਾ, ਕੁਛ ਨਾ ਕੁਛ ਤਾਂ ਘਰ ਨੂੰ ਬਚਾ ਹੀ ਲਊਗਾ। ਸੁੱਤਿਆ ਹੋਇਆ ਹੀ ਲੁੱਟਿਆ ਜਾਂਦਾ ਹੈ, ਜਾਗਦਾ ਤੇ ਆਮ ਤੌਰ ਤੇ ਬਚ ਹੀ ਜਾਂਦਾ ਹੈ। ਇਸ ਕਰਕੇ ਜਿਹੜੇ ਬਾਣੀ ਦੇ ਵਿੱਚ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ, ਜਿਹੜੇ ਗੁਰੂ ਦੀ ਕਿਰਪਾ ਨਾਲ ਜਾਗ ਪਏ, ਜਾਗਣ ਦੀ ਨਿਸ਼ਾਨੀ ਇਹ ਹੋਈ ਹੈ ਜਿਹੜੇ ਮਨਮੁਖ ਤੋਂ ਗੁਰਮੁਖ ਬਣ ਗਏ, ਜਿਹੜੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗ ਗਏ, ਜਿਹੜੇ ਅੰਮ੍ਰਿਤ ਵੇਲੇ ਜਾਗਣ ਲੱਗ ਪਏ ਬਾਣੀ ਦੇ ਨਾਲ ਜੁੜ ਗਏ, ਜਿਹਨਾਂ ਦਾ ਜੀਵਨ ਬਾਣੀ ਦੇ ਅਨੁਸਾਰ ਚੱਲ ਪਿਆ ਸਮਝ ਲਓ ਉਹ ਜਾਗ ਪਏ ਨੇ। ਤਾਂ ਜਿਹੜੇ ਅਜੇ ਤੱਕ ਬਾਣੀ ਤੋਂ ਬਾਹਰ ਫਿਰਦੇ ਨੇ, ਬਾਣੀ ਕਹਿੰਦੀ ਅਜੇ ਤੱਕ ਸਮਝੋ ਸੁੱਤੇ ਪਏ ਨੇ। ਅਤੇ ਸੁੱਤਿਆਂ ਨੂੰ ਚੋਰ ਕਿਸੇ ਸਮੇਂ ਵੀ ਲੁੱਟ ਸਕਦਾ ਹੈ, ਸੁੱਤਿਆਂ ਹੋਇਆਂ ਨੂੰ ਚੋਰ ਕਿਸੇ ਸਮੇਂ ਵੀ ਲੁੱਟ ਸਕਦਾ ਹੈ, ਜਾਗਦਿਆਂ ਨੂੰ ਨਹੀਂ ਲੁੱਟ ਸਕਦਾ। ਮਹਾਰਾਜ ਕਹਿੰਦੇ ਜੇ ਕਾਮ ਕਰੋ ਲੋਮ ਹੰਕਾਰ ਇਹਨਾਂ ਚੋਰਾਂ ਤੋਂ ਬਚਣਾ ਹੈ ਤੇ ਜਾਗ ਜਾਗ ਲਿਓ ਰੇ ਮਨਾ ਜਾਗ ਲਿਓ ਕਹਾਂ ਗਾਫਲ। ਜੋ ਤਨ ਉਪਜਿਆ ਸੰਗ ਹੀ ਸੋ ਪੀ, ਕਿੱਥੇ ਸੁੱਤਾ ਪਿਆ ਹੈ ਤੈਨੂੰ ਜਾਗ ਨਹੀਂ ਆਉਂਦੀ, ਤੈਨੂੰ ਜਾਗ ਨਹੀਂ ਆਉਂਦੀ, ਕਿੱਥੇ ਸੁੱਤਾ ਪਿਆ ਹੈ, ਤੂੰ ਕਰਨ ਕੀ ਆਇਆ ਤੇ ਤੂੰ ਕਰਦਾ ਕੀ ਪਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸੁੱਤੇ ਵੀ ਜਾਗਦਿਆਂ ਦੇ ਸਮਾਨ ਹੈ, ਤਾਂ ਜਿਹੜੇ ਗੁਰੂ ਤੋਂ ਰੱਬ ਤੋਂ ਪਰਮਾਤਮਾ ਤੋਂ ਵਿਛੜੇ ਹੋਏ ਨੇ ਉਹ ਜਾਗਦੇ ਵੀ ਸੁੱਤਿਆਂ ਦੇ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਸਭ ਕੁਛ ਵਾਰ ਕੇ ਜਿਵੇਂ ਬੰਦਾ ਨਾ ਸਾਰੇ ਕੰਮ ਕਰ ਕਰਾ ਕੇ ਵਿਹਲਾ ਹੋ ਕੇ ਫਿਰ ਆਓ ਜੀ ਹੁਣ ਆਰਾਮ ਕਰੀਏ, ਐਂ ਬਾਜਾਂ ਵਾਲੇ ਸੱਚੇ ਪਾਤਸ਼ਾਹ ਸਾਰਾ ਪਰਿਵਾਰ ਪੰਥ ਦੇ ਲੇਖੇ ਲਾ ਕੇ ਅਨੰਦਪੁਰ ਸਾਹਿਬ ਛੱਡ ਕੇ, ਘੋੜਾ ਜੋੜਾ ਬਾਜ ਤਾਜ ਸਭ ਕੁਛ ਛੱਡ ਕੇ, ਸਭ ਕੁਝ ਪੰਥ ਦੇ ਲੇਖੇ ਲਾ ਐਂ ਪਏ ਨੇ ਕੰਡਿਆਂ ਦੀ ਛੇਜ ਤੇ, ਐਂ ਪਏ ਨੇ ਟਿੰਡ ਦਾ ਸਿਰਹਾਣਾ ਲਾਈ, ਮੁਸਕਰਾਹਟ ਚਿਹਰੇ ਤੇ ਉਸੇ ਤਰ੍ਹਾਂ ਹੀ ਆ, ਕੋਈ ਗਮੀ ਨਹੀਂ ਕੋਈ ਉਦਾਸੀ ਨਹੀਂ, ਐਂ ਪਏ ਨੇ ਜਿਵੇਂ ਵਿਹਲੇ ਹੋ ਗਏ।